ਸ਼ੀਰ ਕੈਸੀ ਸ਼ੀਰਾਵਦ,
ਸ਼ੀਰਾਵਦ ਕਹਿੰਦੇ ਨੇ ਦੁੱਧ ਦਾ ਸਮੁੰਦਰ। ਦੁੱਧ ਦਾ ਸਮੁੰਦਰ ਸੰਸਾਰ ਚ ਕਦੇ ਨਹੀਂ ਹੁੰਦਾ। ਖੀਰ ਸਾਗਰ ਜਿਹਨੂੰ ਕਹਿੰਦੇ ਨੇ, ਖੀਰ ਸਾਗਰ ਆ ਗੁਰਬਾਣੀ, ਖੀਰ ਸਾਗਰ ਹੈ। ਆ ਜਿਹੜਾ ਗੁਰਬਾਣੀ ਹੈ ਨਾ ਸਾਡੇ ਕੋਲ, ਖੀਰ ਸਾਗਰ ਹੈ, ਖੀਰ ਦੁੱਧ ਦਾ ਸਾਗਰ ਹੈ, ਗੁਰਬਾਣੀ ਸਾਰੀ ਦੁੱਧ ਹੈ, ਇਹਦੇ ਵਿੱਚ ਤੱਤ ਹੈ। ਇਹਦੇ ਵਿੱਚ ਤਾਂ ਉਹ ਹੈ ਖੀਰ ਦੁੱਧ, ਤੱਤ ਵਿੱਚ ਪੂਰਾ।
ਛਾਚ ਕੈਸੀ ਛਤਰਾ ਨੇਰ,
ਪਰ ਜਦ ਛਤਰਾ ਨੇਰ ਬਣ ਜਾਣੀ ਹੈ, ਜਦ ਕਿਸੇ ਹੰਕਾਰੀ ਨੇ ਇਹਨੂੰ, ਹੰਕਾਰੀ ਕੋਲ ਚਲੀ ਗਈ ਨਾ ਹਿਰਦੇ ਵਿੱਚ, ਉਹਨੇ ਜਦ ਅਰਥ ਆਉਣਾ ਵੀ ਛਾਚ ਹੀ ਰਹਿ ਜਾਣੀ ਹੈ, ਛਾਚ ਪੀਏ
ਸੰਸਾਰ,
ਸੰਸਾਰੀ ਆਦਮੀ ਹੈ ਜਿਹੜਾ, ਉਹਨੇ ਇਹਦੇ ਚ ਛਾਚ ਉਹਦੇ ਉਹਨੇ ਛਾਚ ਦਾ ਹੀ ਵੰਡਣੀ ਹੈ, ਉਹ ਚ ਤੱਤ ਗੁਆ ਦੇਣਾ। ਸੰਤੋ ਮਾਖਣ ਖਾਇਆ ਛਾਚ ਪੀਏ
ਸੰਸਾਰ,
ਬਸ ਛਾਚ ਰਹਿ ਜਾਣੀ।
ਛਾਚ ਕਹਿੰਦੀ ਛਤਰਾ ਨੇ,
ਬਸ ਗੁਰਬਾਣੀ ਦੇ ਅੰਦਰ ਅੰਦਰ ਤਾਂ ਹੈਗਾ ਦੁੱਧ। ਜਦ ਬੋਲ ਦਿੰਦਾ ਨਾ ਮਨਮੁਖ ਕੋਈ, ਇਹਦਾ ਲੱਸੀ ਬਣਾ ਦਿੰਦਾ, ਸੰਸਾਰੀ ਗੱਲ ਬਣਾ ਦਿੰਦਾ। ਜਿਹਨੇ ਸੰਸਾਰੀ ਗੱਲ ਬਣਾ ਕੇ ਪ੍ਰਚਾਰ ਕੀਤਾ ਨਾ, ਸੰਸਾਰੀ ਗੱਲ ਦਾ ਪ੍ਰਚਾਰ ਕਰਦੇ ਜਾਣਦੇ ਨੇ ਜਿਹੜੇ ਆਪਣੇ ਆਪ ਨੂੰ ਫੱਲੇ ਖਾਂ ਕਹਾਉਂਦੇ ਨੇ, ਇਹਨਾਂ ਨੂੰ ਪਤਾ ਹੀ ਨਹੀਂ ਇਹ ਗੱਲ ਦਾ, ਕਦੋਂ ਇਹ ਲੱਸੀ ਬਣ ਜਾਂਦੀ ਹੈ, ਕਦੋਂ ਤੱਕ ਇਹ ਦੁੱਧ।
ਛਪਾਕਰ ਜੈਸੀ ਛਬੀ ਕਲਿੰਦਰੀ ਕੇ ਕੂਲ ਕਾ,
ਜਿੱਥੇ ਤੱਕ ਆਹ ਹੈਗੀ ਜਮਨਾ ਚਲਦੀ, ਕਲਿੰਦਰੀ ਕੇ ਕੂਲ ਜਿਹੜੀ ਕਲਪਨਾ ਸਾਡੇ ਅੰਦਰ ਚਲਦੀ ਹੈ, ਉਹ ਕ੍ਰਿਸ਼ਨ ਨੂੰ ਅਵਤਾਰ ਮੰਨਦੇ ਨੇ ਜਿਹੜੇ ਦੇ ਧਾਰੀ ਨੂੰ, ਜਿੱਥੇ ਤੱਕ ਮਨਮਤ ਹੈ ਕਹਿ ਲੋ। ਕਲਿੰਦਰੀ ਦਾ ਕਿਨਾਰਾ ਕਲਿੰਦਰੀ ਜਮਨਾ ਨੂੰ ਕਹਿੰਦੇ ਨੇ, ਪੌਂਟਾ ਸਾਹਿਬ ਜਮਨਾ ਦੇ ਕੰਢੇ ਸੀ, ਕਲਿੰਦਰੀ ਉਹਨੂੰ ਕਹਿੰਦੇ ਨੇ ਯਮਨਾ ਨੂੰ। ਯਮਨਾ ਦੇ ਕਿਨਾਰੇ ਕ੍ਰਿਸ਼ਨ ਦੀ ਭਗਤੀ ਹੁੰਦੀ ਹੈ, ਕ੍ਰਿਸ਼ਨ ਅਵਤਾਰ ਸਾਰਾ ਯਮਨਾ ਦੇ ਕੰਢੇ ਉੱਥੇ ਲਿਖਿਆ ਇਹਨਾਂ ਨੇ ਜਾਣ ਕੇ ਬਹਿ ਕੇ। ਕਲਿੰਦ ਜਿਹੜਾ ਪੌਂਟੇ ਸਾਹਿਬ ਲਿਖਿਆ ਸਾਰਾ ਕ੍ਰਿਸ਼ਨ ਅਵਤਾਰ ਉੱਥੇ ਲਿਖਿਆ ਬੈਠ ਕੇ, ਉੱਥੇ ਉਹਦੀ ਜਿਹੜੀ ਉਸਤਤੀ ਕਰਦੇ ਨੇ ਕ੍ਰਿਸ਼ਨ ਨੂੰ ਬੁਲਾ ਕੇ ਕਰਦੇ ਨੇ, ਕ੍ਰਿਸ਼ਨ ਭਗਤੀ ਨਾਲ, ਚੰਦਰਮੇ ਨਾਲ। ਚੰਦਰਮਾ ਕ੍ਰਿਸ਼ਨ, ਚੰਦਰਮਾ ਕ੍ਰਿਸ਼ਨ ਨੂੰ ਕਹਿੰਦੇ ਨੇ ਨਾ, ਚੰਦਰ ਬੰਸੀ ਮਨ, ਚੰਦਰ ਬੰਸੀ ਹੈ ਮਨ, ਵੀ ਜੋਤ ਸਰੂਪ ਹੈ, ਮਨ ਵੀ ਜੋਤ ਸਰੂਪ ਹੈ ਨਾ। ਬਸ ਉਹਦੀ ਜੋਤ ਇਹੋ ਜਿਹੀ ਜੋਤ ਹੈ, ਸਮਝ ਲਓ ਜਿਹੋ ਜਿਹੀ ਤੇਰੀ ਹੈ। ਉਹ ਕਹਿੰਦੇ ਨੇ ਤੋਹਮ ਸੋਹਮ, ਤੋਹਮ ਸੋਹਮ ਇੱਥੋਂ ਬਣਿਆ ਹੈ, ਕਲਿੰਦਰੀ ਕੇ ਕੂਲ ਵਾਲੀ ਗੱਲ ਹੈ।
ਛਪਾਕਰ ਇੱਕ ਐਸੀ ਛਬੀ
ਛਪਾਕਰ, ਚੰਦਰਮੇ ਨੂੰ ਕਹਿੰਦੇ ਨੇ ਨਾ,
ਛਪਾਕਰ
ਚੰਦਰਮੇ ਵਰਗੀ ਛਬੀ ਦਾ ਪ੍ਰਚਾਰ ਕਰ ਰਹੇ ਨੇ ਕਲਿੰਦਰੀ ਦੇ ਕੂਲ ਵਾਲੇ ਕ੍ਰਿਸ਼ਨ ਭਗਤ। ਤੋਹਮ ਸੋਹਮ ਜੈਸਾ ਤੂੰ ਹੈ ਵੈਸਾ ਮਾਇਆ, ਜੈ ਜਾ ਤੂੰ ਉਹ ਜਾ ਹੀ ਮਾਇਆ, ਦਾਲ ਜੋ ਹੋਏ
ਹੰਸਰੀ ਸੀ।
ਪਰ ਤੂੰ ਅਰ ਮੈਂ ਜੇ ਤਾਂ ਅੰਦਰਲੇ ਦੀ ਅਰ ਜੇ ਤਾਂ ਦਾਲ ਦੀ ਗੱਲ ਕਰੀਏ ਫਿਰ ਤਾਂ ਠੀਕ ਹੈ, ਜੇ ਤੂੰ ਕਰੀਏ ਸ਼ਬਦ ਨਾਲ ਫਿਰ ਦੋਏ ਨੀ ਹੁਣ। ਦਾਲ ਦਾਲ ਹੈ, ਦਾਲ ਨੂੰ ਅੱਧੇ ਨੂੰ ਅੱਧਾ ਕਹਿ ਸਕਦਾ ਜੈਸਾ ਤੂੰ, ਬ੍ਰਹਮ ਨੂੰ ਕਹਿ ਸਕਦਾ ਇਹ, ਬ੍ਰਹਮ ਨੂੰ ਕਹਿ ਸਕਦਾ ਹੈ ਜਿਹੜਾ ਬ੍ਰਹਮਾ ਹੈ, ਬ੍ਰਹਮਾ ਜਿਹੜਾ ਹੈ ਬ੍ਰਹਮ ਨੂੰ ਕਹਿ ਸਕਦਾ, ਅੰਤਰਾਤਮਾ ਨੂੰ ਬਾਹਰਲੀ ਆਤਮਾ ਕਹਿ ਸਕਦੀ ਹੈ ਜੈਸਾ ਤੂੰ ਐਸਾ ਮਾਇਆ। ਪਰ ਜਿਹੜਾ ਫਿਰਸ਼ ਹੋ ਗਿਆ ਤਰਬਨ ਰੂਪੀ ਰਾਮ ਹੋ ਗਿਆ, ਉਹਨੂੰ ਦੋਏ ਨੀ ਕਹਿ ਸਕਦੇ, ਫਿਰਸ਼ ਨੂੰ ਨੀ ਕਹਿ ਸਕਦਾ, ਨਾ ਉਹ ਤਾਂ ਕਹੇ ਨਾ ਉਹ, ਨਾ ਸਾਬਤ ਕਹੇ, ਸਾਬਤ ਹੋ ਕੇ ਵੀ ਫਿਰਸ਼ ਨੂੰ ਨੀ ਕਹਿ ਸਕਦਾ ਜੈਸਾ ਤੂੰ ਹੈ ਮੈਂ ਉਹ ਸਮਾਇਆ। ਉਹ ਇਹ ਕਹਿੰਦਾ ਮੇਰੇ ਵਿੱਚ ਤੂੰ ਹੈ, ਮੇਰੇ ਵਿੱਚ ਤੂੰ ਇਹ ਤਾਂ ਕਹਿ ਸਕਦਾ, ਪਰ ਜੈਸਾ ਤੂੰ ਐਸਾ ਦਾਣਾ ਕਿਵੇਂ ਕਹਿ ਦੂਗਾ ਪੇੜ ਨੂੰ ਜੈਸਾ ਤੂੰ ਵੈਸਾ ਮੈਂ, ਉਹ ਨੀ ਕਹਿ ਸਕਦਾ। ਇਸ ਕਰਕੇ ਦੋ ਪੌੜੀਆਂ ਥੱਲੇ ਹੈ ਇਹ ਗਿਆਨ, ਕਲਿੰਦਰੀ ਕੇ ਕੂਲ ਵਾਲਿਆਂ ਦਾ ਦੋ ਪੌੜੀਆਂ ਥੱਲੇ ਹੈ, ਜਿਹਨੇ ਮਨ ਵੀ ਖੋਜ ਲੈਣਾ ਤਨ ਵਿੱਚੋਂ, ਮਨੋ ਵਿਗਿਆਨੀ ਦੋ ਪੌੜੀਆਂ ਥੱਲੇ ਹੈ, ਜਿਹਨੇ ਤਾਣਾ ਔਰ ਮਨ ਦੋਏ ਖੋਜ ਲਏ ਇੱਕ ਹੋਏ ਜਿਹੜਾ ਇੱਕ ਹੋ ਗਿਆ ਉਹ ਇੱਕ ਪੌੜੀ ਥੱਲੇ ਹੈ ਜਿਹੜਾ ਸੰਤੋਖੀ ਹੋ ਗਿਆ ਇੱਕ ਪੌੜੀ ਥੱਲੇ ਹੈ ਉੱਗਿਆ ਨਹੀਂ ਅਜੇ ਇੱਕ ਹੋਏ ਤਨ
ਉਹ
ਇੱਕ ਪੌੜੀ ਥੱਲੇ ਜਿਹਨੇ ਤਨ ਵਿੱਚੋਂ ਮਨ ਖੋਜ ਲਿਆ ਉਹ ਦੋ ਪੌੜੀਆਂ ਥੱਲੇ ਹੈ ਜੀ ਜੋ ਮਨ ਦੇ ਵਿੱਚੋਂ ਉਹ ਵੀ ਤਾਂ ਖੋਜਣਾ ਮਨ ਮੈਂ ਆਪ ਹੈ ਨਾ ਜਿਹੜਾ ਉਹ ਵੀ ਤਾਂ ਖੋਜਣਾ ਆਤਮਾ ਤਾਂ ਖੋਜ ਲਈ ਪ੍ਰਾਤਮ ਨਹੀਂ ਪਤਾ ਲੱਗਿਆ ਨਾ ਆਤਮ ਪ੍ਰਾਤਮ ਏਕੋ ਕਰਾ ਆਤਮ ਚੀਨ ਪ੍ਰਾਤਮ ਚੀਨੋ ਆਤਮਾ ਤਾਂ ਚੀਨ ਲਈ ਆਪਣਾ ਆਪ ਤਾਂ ਚੀਨ ਲਿਆ ਪਰ ਪ੍ਰਾਤਮ ਨਹੀਂ ਨਾ ਜੋ ਖੋਜਿਆ ਉਹਨੇ ਜਿਹਨੇ ਆਤਮ ਖੋਜੀ ਦੋ ਪੌੜੀਆਂ ਥੱਲੇ ਪ੍ਰਾਤਮ ਨਹੀਂ ਖੋਜਿਆ ਉਹਨੇ ਪ੍ਰਾਤਮ ਖੋਜ ਲਿਆ ਇੱਕ ਪੌੜੀ ਥੱਲੇ ਰਹਿ ਗਿਆ ਇੱਕ ਪੌੜੀ ਕੀ ਹੈ ਇੱਕ ਹੋਏ ਤਾਂ ਉੱਗਵੇ ਬਸ ਉੱਗੂ ਕਦ ਉੱਗਣ ਦੇ ਵਿੱਚ ਵੀ ਆਪਣੇ ਆਪ ਨਹੀਂ ਉੱਗ ਸਕਦਾ ਤਾਂ ਇੱਕ ਪੌੜੀ ਥੱਲੇ ਹੈ ਨਹੀਂ ਤਾਂ ਜਦ ਉੱਗ ਪਵੇ ਖੁਦੀ ਸਾਰੇ ਇੱਕ ਹੋ ਕੇ ਜਦੇ ਨਹੀਂ ਉੱਗ ਪੈਂਦਾ ਇਹ ਗੱਲ ਤਾਂ ਪੌੜੀ ਥੱਲੇ ਹੈ ਸ਼ਾਇਦ ਇੱਥੇ ਜੇ ਪੌੜੀ ਥੱਲੇ ਨਾ ਦੱਸੀਏ ਪਰ ਪੈਦਾ ਹੋ ਜੂਗਾ ਰੁੱਤੇ ਹੀ ਰੁੱਤ ਹੋਏ ਦੀ ਸ਼ਰਤ ਹੈ ਉੱਥੇ ਉੱਗੂਗਾ ਰੁੱਤ ਹੋਏ ਤੇ ਉਹ ਜਿਨ੍ਹਾਂ ਨੂੰ ਗਿਆਨ ਨਹੀਂ ਮਿਲਿਆ ਗੁਰਮਤ ਦਾ ਇੱਕ ਹੋ ਕੇ ਬਿਨਾਂ ਜੰਮੇ ਉਹ ਦੇਵ ਲੋਕ ਚਲੇ ਗਏ ਹੁਣ ਜਨਮ ਲੈਣਗੇ ਰੁੱਤਾ ਹੀ ਤਾਂ ਦੇਖੋ ਨਾ ਪੱਠ ਤਪਦਾ ਰਹਿੰਦਾ ਧਰਤੀ ਦੇ ਉੱਤੇ ਬੀਜ ਵਿੱਚ ਪਿਆ ਰਹਿੰਦਾ ਧਰਤੀ ਤੇ ਨਹੀਂ ਉੱਗਦਾ ਬਾਰਿਸ਼ ਪੈਂਦੀ ਉੱਗਿਆ ਹੁੰਦਾ ਜੇਠ ਹਾੜ ਦਾ ਮਹੀਨਾ ਹੁੰਦਾ ਬੀਜ ਤਾਂ ਵਿੱਚੇ ਪਿਆ ਹੁੰਦਾ ਧਰਤੀ ਦੇ ਵੀ ਪੈਂਦਾ ਤਾਂ ਉੱਗਿਆ ਹੁੰਦਾ ਘਾਹ ਫੂਸ ਸਾਰੇ ਰੁੱਤ ਆਉਂਦੀ ਹੈ ਨਾ ਜਦ ਬਾਰਿਸ਼ ਗੁਰਮਤ ਪ੍ਰਗਟ ਹੁੰਦੀ ਹੈ ਬਾਰਿਸ਼ ਹੁੰਦੀ ਹੈ ਨਾ ਮੇਘੇ ਨੂੰ ਫਰਮਾਨ ਜਦ ਹੁੰਦਾ ਬਰਸੋ ਕਿਰਪਾ ਧਾਰ ਤਾਂ ਉੱਗਦਾ ਉਹ ਜਿਨ੍ਹਾਂ ਚਿਰ ਕਿਰਪਾ ਧਾਰ ਵਰਸਦੀ ਨਹੀਂ ਉੱਗਦਾ ਨਹੀਂ ਹੈ ਰੁੱਤੀ ਹੋ ਰੁੱਤ ਹੋਏ ਰੁੱਤ ਜਦ ਹੁੰਦੀ ਹੈ ਜਦ ਬਰਸਾਤ ਆਉਂਦੀ ਹੈ ਜਦ ਕੋਈ ਮੇਘਾ ਭੇਜਦਾ ਉਹ ਉੱਪਰੋਂ ਜਾਂ ਬਿਨਾਂ ਕੰਨਾਂ ਦੇ ਸੁਣਨ ਵਾਲੀ ਬਾਣੀ ਪ੍ਰਗਟ ਕਰਦਾ ਨਾ ਜਦ ਆਉਂਦੀ ਹੈ ਰੁੱਤ
ਹੰਸਨੀ ਸੀ ਸੀਹਾ ਰੂਮ
ਹੰਸਨੀ ਸੀ ਸੀਹਾ ਰੂਮ ਜਿਵੇਂ ਹੰਸਣੀ ਹੁੰਦੀ ਹੈ ਹੰਸ ਹੁੰਦਾ ਨਾ ਰੋਮ ਦੇ ਵਿੱਚ ਹੰਸਣੀ ਦੀ ਮਹਿਕ ਵਰਗੀ ਤੇਰੀ ਸ਼ੋਭਾ ਹੰਸਣੀ ਦੀ ਮਹਿਕ ਵਾਂਗੂ ਤੈਨੂੰ ਮੰਨਦੇ ਨੇ ਲੋਕ ਉਹਦੇ ਨਾਲ ਸ਼ੋਭਾ ਦਿੰਦੇ ਨੇ ਆਪ ਆਪਣੀ ਬੁੱਧ ਹੈ ਜੇਤੀ ਬਣਤ ਪਿੰਨ ਪਿੰਨ ਤੋਹੇ ਲੋਕ ਤੇਰੀ ਸ਼ੋਭਾ ਕਰਦੇ ਨੇ ਹੰਸਾਂ ਨਾਲ ਕਰਦੇ ਨੇ ਬੁਲਾ ਕੇ ਗੁਰ ਇੱਥੇ ਹੰਸਣੀ ਕਹਿਣ ਲੱਗਿਆ ਗੁਰਮਤ ਦੀ ਗੱਲ ਚੱਲਦੀ ਹੈ ਗੁਰੂ ਦੀ ਨਹੀਂ ਚੱਲਦੀ ਹੰਸਣੀ ਤਾਂ ਲਿਖਿਆ ਹੋਇਆ
ਹੀਰਾ ਸੀ ਹੁਸੈਨਾਬਾਦ
ਹੀਰਾ ਸੀ ਹੁਸੈਨਾ ਹੁਸੈਨਾਬਾਦ ਦੇ ਵਿੱਚ ਤੈਨੂੰ ਹੀਰੇ ਵਾਂਗੂ ਮੰਨਦੇ ਨੇ ਹੀਰਾ ਹਰ ਵਿਸਰੇ ਪ੍ਰਭ ਹੀਰੇ ਹੀਰਾ ਵੀ ਕਿਹਾ ਨਾ ਉਹਨੂੰ ਹੁਸੈਨਾਬਾਦ ਤੋਂ ਸ਼ੁਰੂ ਹੋਇਆ ਹੀਰਾ ਕਹਿਣਾ ਹੀਰਾ ਪਹਿਲਾਂ ਹੁਸੈਨਾਬਾਦ ਚੋਂ ਕਿਹਾ ਕਿਸੇ ਨੇ
ਗੰਗਾ ਕੈਸੀ ਧਾਰ ਚੱਲੀ
ਗੰਗਾ ਕੈਸੀ ਧਾਰ ਚੱਲੀ ਸਤੋ ਸਿੱਧ ਰੂੜ ਕੇ ਇਹ ਤਰੀਕੇ ਨਾਲ ਇੱਥੋਂ ਕੁਛ ਇਕੱਠਾ ਕੀਤਾ ਕਿਤੋਂ ਹੀਰਾ ਕਿਹਾ ਕਿਸੇ ਨੇ ਸਾਰੀ ਗੰਗਾ ਦੀ ਧਾਰ ਬਣਾ ਲਈ ਕਿਤੇ ਹੰਸ ਨਹੀਂ ਕਿਹਾ ਇਹ ਗੁਰਬਾਣੀ ਦੀ ਇੱਕ ਪੂਰੀ ਪੂਰੀ ਭਗਤਾਂ ਨੇ ਮਾਲਾ ਬਣਾਤੀ ਸਾਰੇ ਤੇਰੇ ਸੋਭਾ ਗਿਣਤੀ ਇਕੱਠੀ ਇੱਕ ਥੋ
ਸਤੋ ਸਿੰਧ ਰੂੜ ਕੇ
ਬਸ ਸੱਤਾਂ ਸਿੰਧਾਂ ਦੇ ਵਿੱਚ ਦੀ ਲੰਘ ਗਈ ਇਹ ਕੱਢਦੀ ਹੋਈ ਸਾਰੇ ਸ਼ਾਸਤਰ ਸਿਮਰਤਾਂ ਦੇ ਸਾਰੇ ਕੱਟ ਕੇ ਸੱਤੇ ਸਮੁੰਦਰ ਧਾਰ ਵਗਾਤੀ ਸੱਤ ਲੋਕ ਸੱਤ ਪਰਲੋ ਜਿਹੜੇ ਨੇ ਨਾ 14 ਲੋਕ ਸੱਤ ਪਤਾਲ ਸੱਤ ਆਕਾਸ ਨੂੰ ਕੱਟ ਕੇ ਸੱਚਖੰਡ ਪਹੁੰਚਾਤੀ ਇਹ ਪੂਰੀ ਇੱਥੋਂ ਕੁਛ ਲਿਆ ਉੱਥੋਂ ਕੁਛ ਲਿਆ ਸਾਰੇ ਗੁਣ ਤੇਰੇ ਇੱਕ ਜਗ੍ਹਾ ਕਰਤੇ ਗੁਰਮਤ ਨੇ ਇੱਕੋ ਮਣ ਇੱਕੋ ਮਾਲਾ ਚ ਪਰੋਤੇ ਸਾਰੇ ਇਹ ਚੀਜ਼ਾਂ ਹਾਂਜੀ
ਪਾਰਾ ਸੀ ਪਲਾਊਗੜ
ਪਾਰਾ ਸੀ ਪਲਾਊਗੜ ਪਾਰਾ ਦੇਖੋ ਪਾਰਾ ਵੀ ਚਮਕਦਾ ਹੁੰਦਾ ਪਾਰੇ ਤੋਂ ਸੋਨਾ ਬਣ ਜਾਂਦਾ ਕਹਿੰਦੇ ਰੰਗ ਦਾ ਹੀ ਫਰਕ ਹੈ ਪਾਰੇ ਆ ਸੋਨੇ ਚ ਕੋਈ ਫਰਕ ਨਹੀਂ ਹੈ ਰੰਗ ਦਾ ਵੀ ਫਰਕ ਹੈ ਵਜ਼ਨ ਦਾ ਵੀ ਫਰਕ ਹੈ ਥੋੜਾ ਜਿਹਾ ਪਾਰਾ ਹੌਲਾ ਹੁੰਦਾ ਸੋਨਾ ਭਾਰੀ ਹੁੰਦਾ ਪਾਰੇ ਨੂੰ ਪਾਰਾ ਸੀ ਪਲਾਊਗੜ ਪਲਾਊਗੜ ਦੇ ਵਿੱਚ ਤੈਨੂੰ ਪਾਰਾ ਜਿਵੇਂ ਚਮਕਦਾ ਨਾ ਉਹ ਜੀ ਸੋਭਾ ਦਿੰਦੇ ਨੇ ਇਹੋ ਜਿਹਾ ਪਾਰਾ ਨਾ ਆਹ ਇਹੋ ਜਿਹੀ ਪਰਮੇਸ਼ਰ ਦੀ ਸੋਭਾ ਚਮਕੀਲੀ ਚਮਕੀਲੀ ਪਾਰਾ ਮਤਲਬ ਨਹੀਂ ਨਾ ਹੁੰਦਾ
ਰੂਪਾ ਕਿਆ ਸੀ ਰਾਮਪੁਰ
ਰਾਮਪੁਰ ਦੇ ਵਿੱਚ ਤੈਨੂੰ ਚਾਂਦੀ ਰਾਮਪੁਰ ਕਰਦੇ ਨੇ ਚਾਂਦੀ ਵੀ ਚਿੱਟੀ ਹੁੰਦੀ ਹੈ। ਹਾਂ
ਸੋਰਾ ਸੀ ਸੁਰੰਗਾਬਾਦ,
ਸੋਰਾ ਸੁਰੰਗਾਬਾਦ ਦੇ ਵਿੱਚ ਜ਼ਿਆਦਾ ਹੁੰਦਾ, ਸੋਰਾ ਨਿਕਲਦਾ ਨਾ ਚਿੱਟਾ ਧਰਤੀ ਚੋਂ, ਸੁਰੰਗਾਬਾਦ ਦੇ ਵਿੱਚ ਸੋਰਾ ਜਿੱਥੇ ਆਮ ਹੋਵੇ। ਕਹਿੰਦੇ ਕਿਵੇਂ ਫੈਲੀ ਹੋਈ ਆ ਉਹਦੀ ਸੋਭਾ, ਅੱਜ ਵੀ ਸੋਰਾ ਫੈਲਿਆ ਧਰਤੀ ਤੇ ਸਾਰੇ ਹੀ ਹੈ।
ਸੋਰਾ ਸੀ ਸੁਰੰਗਾਬਾਦ,
ਸੋਰਾ ਹੀ ਸੋਰਾ ਦੀਦਾ
ਸੀ ਵਰਗੀ, ਸੋਰਾ ਸੀ ਸੁਰੰਗਾਬਾਦ,
ਸੁਰੰਗਾਬਾਦ ਕਹਿੰਦੇ ਉਹਦੀ ਆਜ ਵੀ ਫੈਲਿਆ ਆਪਣੇ ਚਿੱਟਾ ਚਿੱਟਾ ਦੀਦਾ ਰਾਤ ਨੂੰ ਸਾਰੇ ਐ ਫੈਲੀ ਹੋਈ ਹੈ।
ਨਿੱਕੇ ਰਹੀ ਝੂਲਕੇ,
ਨਿੱਕੇ ਰਹੀ ਝੂਲਕੇ ਸਾਰੇ ਜਿਵੇਂ ਇਹ ਸੋਹਣੀ ਸੋਹਣੀ ਜਿੰਨੀ ਵਿਆਖਿਆ ਲੋਕ ਕਰਦੇ ਨੇ ਤੇਰੀ ਉਸਤਤੀ ਉਹ ਕਰਦੇ ਨੇ, ਔਰ ਸਮਝੋ ਉਹਨਾਂ ਦਾ ਮਨ ਝੂਲਦਾ ਉਦੋਂ ਉਸਤਤੀ ਕਰਦਾ, ਉਹਨਾਂ ਮਨ ਨੂੰ ਬੜਾ ਆਨੰਦ ਆਉਂਦਾ।
ਚੰਪਾ ਸੀ ਚੰਦੇਰੀ ਕੋਟ ਚਾਂਦਨੀ ਸੀ ਚਾਂਦਾਗੜ੍ਹ,
ਚੰਪਾ ਚੰਪਾ ਦਰਖਤ ਹੁੰਦਾ ਚਮੇਲੀ ਦਾ,
ਚੰਪਾ ਸੀ ਚੰਦੇਰੀ,
ਚੰਦੇਰੀ ਜਿਹੜੇ ਸ਼ਹਿਰ ਹੈ ਉਹਦੇ ਚ ਚੰਪਾ ਬਤੀ ਇੱਕ ਸ਼ਹਿਰ ਦਾ ਨਾਮ ਹੈ, ਇੱਥੇ ਸਟੇਸ਼ਨ ਵੀ ਆਉਂਦਾ। ਹਾਂ ਚੰਦੇਰੀ, ਹਾਂ
ਚੰਪਾ ਸੀ ਚੰਦੇਰੀ ਕੋਟ ਚਾਂਦਨੀ ਸੀ ਚਾਂਦਾਗੜ੍ਹ,
ਕੋਟ ਚਾਂਦਨੀ ਚਾਂਦਾਗੜ੍ਹ ਦੇ ਵਿੱਚ, ਇਹ ਸ਼ਹਿਰਾਂ ਦੇ ਨਾਂ ਨੇ ਨਾ ਇਲਾਕਿਆਂ ਦੇ ਨਾਂ ਨੇ। ਹਾਂ
ਕੀਰਤੀ ਤੇ ਹਾਰੀ ਰਹੀ ਮਾਲਤੀ ਸੀ ਫੂਲਕਾ,
ਬਸ ਉੱਥੇ ਮਾਲਤੀ ਦੇ ਫੁੱਲ ਵਰਗੀ ਨੂੰ ਦਿੰਦੇ ਨੇ, ਖੁਸ਼ਬੂ ਹੁੰਦਾ ਨਾ ਮਾਲਤੀ ਦੇ ਫੁੱਲ ਵਰਗਾ, ਇਹਨਾਂ ਸ਼ਹਿਰਾਂ ਚ ਮਾਲਤੀ ਦੇ ਫੁੱਲ ਨਾਲ ਦਿੰਦੇ ਵੀ ਜਿਵੇਂ ਇਹਦੀ ਖੁਸ਼ਬੂ ਫੈਲੀ ਹੋਈ ਹੈ ਉਹਦੀ ਸਾਰੇ ਖੁਸ਼ਬੂ ਫੈਲੀ ਹੋਈ ਹੈ, ਸਾਰਿਆਂ ਦੇ ਅੰਦਰ ਉਸੇ ਦੀ ਖੁਸ਼ਬੂ ਹੈ, ਖੁਸ਼ਬੂ ਨਾਲ ਦਿੱਤਾ ਹੋਇਆ ਨਾ, ਦੋਵੇਂ ਪਾਤਸ਼ਾਹ ਨੇ ਪ੍ਰਮਾਣ ਨੀ ਦਿੱਤਾ ਖੁਸ਼ਬੂ ਦਾ, ਖੁਸ਼ਬੂ ਦਾ ਪ੍ਰਮਾਣ ਕਿਤੇ ਤਾਂ ਆਇਆ ਹੀ ਹੈ ਨਾ। ਪੋਪ ਵੱਧ ਜਿਵੇਂ ਜਿਸ ਬਾਸ ਬਸਤ ਹੈ, ਕਹਿੰਦੇ ਜਿਵੇਂ ਫੁੱਲ ਦੇ ਵਿੱਚ ਖੁਸ਼ਬੂ ਹੁੰਦੀ ਹੈ, ਬੁਕਰ ਮਾਹੇ ਜੈਸੇ ਸ਼ਾਹੀ ਤੈਸੇ ਹੀ ਯਾਰ ਬਸੇ ਨਿਰੰਤਰ ਘੜੀ ਹੋ ਜਾਓ ਭਾਈ, ਉਹਨਾਂ ਨੇ ਵੀ ਇਵੇਂ ਕਿਹਾ ਜਿਵੇਂ ਫੁੱਲ ਦੇ ਵਿੱਚ ਆ ਫੁੱਲ ਹੈ ਇਹਦੇ ਵਿੱਚ ਹੈ, ਐਵੇਂ ਸਾਰਿਆਂ ਦੇ ਵਿੱਚ ਦੀਦਾ ਦੀ ਭਾਈ ਹੈ।
ਫਟਕ ਸੀ ਕੈਲਾਸ਼ ਕਮਾਊਗੜ ਕਾਂਸ਼ੀਪੁਰ,
ਫਟਕ ਹੁੰਦਾ ਹੈ ਇੱਕ ਸ਼ੀਸ਼ਾ ਹੁੰਦਾ ਜਿਹੜਾ ਅੱਖ ਦੇ ਵਿੱਚ ਆਪਾਂ ਐਨਕ ਤੇ ਲਾਉਂਦੇ ਹਾਂ, ਪੱਥਰ ਦਾ ਹੁੰਦਾ, ਪੱਥਰ ਦਾ ਇੱਕ ਪੱਥਰ ਹੁੰਦਾ ਉਹ ਪਾਰਦਰਸ਼ੀ ਹੁੰਦਾ ਥੋੜਾ ਜਿਹਾ ਹਲਕਾ ਕਾਲੇ ਰੰਗ ਤੇ ਹੁੰਦਾ, ਉਹ ਐਨਕਾਂ ਦੇ ਵਿੱਚ ਸ਼ੀਸ਼ੇ ਲਾਉਂਦੇ ਨੇ ਉਹ ਠੰਡਾ ਰਹਿੰਦਾ, ਉਹ ਪਿੱਛੇ ਪੱਥਰ ਆਉਂਦੇ ਸੀ ਨਾ ਸ਼ੀਸ਼ੇ, ਹੁਣ ਵੀ ਆਉਂਦੇ ਨੇ, ਥੋੜੇ ਮਹਿੰਗੀਆਂ ਨੇ ਐਨਕਾਂ, ਉਹ ਇੱਕ ਕਿਸਮ ਦਾ ਜਿਵੇਂ ਹੀਰਾ ਹੁੰਦਾ ਨਾ ਘਟੀਆ ਹੀਰੇ ਦਾ ਥੋਂ ਮਤਲਬ ਮੰਨਿਆ ਜਾਂਦਾ, ਉਹ ਹੈ ਕਮਾਊ ਦੇ ਇਲਾਕੇ ਚ ਮਿਲਦਾ ਉਹ ਜ਼ਿਆਦਾ,
ਕਮਾਊਗੜ੍ਹ ਕਾਸ਼ੀਪੁਰ,
ਕਮਾਊਗੜ੍ਹ ਕਾਸ਼ੀਪੁਰ ਦੇ ਇਲਾਕੇ ਚ ਪੱਥਰ ਮਿਲਦਾ ਜ਼ਿਆਦਾ, ਉਹ ਉਹਦੇ ਨਾਲ ਮਿਲਾਉਂਦੇ ਨੇ ਜਿਵੇਂ ਇਹਦੇ ਚਮਕ ਹੈ।
ਫਟਕ ਸੀ ਕੈਲਾਸ਼ ਕਮਾਊਗੜ੍ਹ ਕਾਸ਼ੀਪੁਰ,
ਹਾਂ ਉਹ ਫਟਕ ਉਹਦਾ ਪੱਥਰ ਦਾ ਨੂੰ ਹੈ, ਪੱਥਰ ਦਾ ਨੂੰ ਫਟਕ ਹੈ ਉਹਦੇ ਬਿਜਲੀ ਪਾਰਦਰਸ਼ੀ ਹੁੰਦਾ ਅੱਖ ਦੀਦਾ ਬਿਜਲੀ, ਕਮਾਊ ਕਾਸ਼ੀਪੁਰ ਦਾ ਇਲਾਕਾ,
ਸੀਸਾ ਸੀ ਸੁਰੰਗਾਬਾਦ,
ਕਾਸ਼ੀਪੁਰ ਆਪਣੇ ਹੈ ਨਾ, ਸ਼ੀਸ਼ਾ ਸੀ ਸੁਰੰਗਾਬਾਦ,
ਨੀਕੇ ਸੋਹੀ
ਸੁਰੰਗਾਬਾਦ ਤੇਰੀ ਸ਼ੀਸ਼ੇ ਨਾਲ ਬੁਲਾਉਂਦੇ ਨੇ, ਸ਼ੀਸ਼ੇ ਦੇ ਵਿੱਚ ਜਿਵੇਂ ਆਪਾਂ ਨੂੰ ਫੋਟੋ ਦਿੰਦੀ ਹੈ ਸ਼ੀਸ਼ਾ ਚਮਕਦਾ ਵੀ ਉਹ ਫੋਟੋ ਵੀ ਹੁੰਦੀ ਹੈ, ਭੋਪ ਬੁਕਰਮਾ ਜੈਸੇ ਛਾਈ ਤੈਸੇ ਹੀ ਹਰ ਪਾਸੇ ਨਾਲ ਅੰਤਰ ਘੱਟ, ਇਹ ਕਿਤੇ ਕਿਤੇ ਸੋਭਾ ਦਿੱਤੀ ਹੈ ਸਾਰੀ ਇਕੱਠੀ ਗੁਰਬਾਣੀ ਚ ਕਰਤੀ, ਗੁਰਬਾਣੀ ਚ ਇੱਕ ਮਾੜਾ ਚ ਭਰੋਤੇ ਇੱਕ ਇੱਕ ਲਫ਼ਜ਼ ਇੱਥੋਂ ਲਿਆ ਉੱਥੋਂ ਲਿਆ ਇਕੱਠਾ ਕਰਕੇ ਇੱਕ ਗੁਰਬਾਣੀ ਇਕੱਠਾ ਹੀ ਰੱਖਤਾ।
ਸੀਸਾ ਸੀ ਸੁਰੰਗਾਬਾਦ ਨੀਕੇ ਸੋਹੀਅਤ,
ਨੀਕੇ ਸੋਹੀਅਤ ਹੈ, ਬੜੀ ਸੋਭਾ ਸੋਹਣੀ ਸੁੰਦਰ ਸੋਭਾ ਉਹਨਾਂ ਨੇ ਘੜ ਕੇ ਬਣਾਈ ਹੈ।
ਹਿਮਾ ਸੀ ਹਿਮਾਲਿਆ ਹਰ ਹਾਰ ਸੀ ਹਲਬਾ ਨੇਰ,
ਹਿਮਾਲਿਆ ਦੇ ਵਿੱਚ ਬਰਫ਼ੇ ਬਰਫ਼ ਹੁੰਦੀ ਹੈ, ਉਹ ਕਹਿੰਦੇ ਨੇ ਵੀ ਐਸਾ ਚਾਹੀਦਾ ਆਦਮੀ ਦਾ ਮਨ ਜਿਵੇਂ ਠੰਡਾ ਜੰਮਿਆ ਹੋਇਆ ਜਿਵੇਂ ਬਰਫ਼ ਜੰਮੀ ਹੋਈ ਹੈ, ਹਿੱਲੇ ਹੀ ਨਾ ਸ਼ਾਂਤੀ ਰਹੇ ਅੰਦਰ, ਪਾਣੀ ਹੈ ਹਿਮਾਲਿਆ ਦਾ ਖੜਾ ਹਿਲਦਾ ਹੀ ਨੀ, ਥੱਲੇ ਨੂੰ ਰੁੜ ਜਾਂਦਾ ਜਾਂ ਪਾਣੀ ਬਣਿਆ ਰੁੜ ਜੂਗਾ ਜਿੰਨਾ ਚਿਰ ਬਰਫ਼ ਦੇ ਲੋ ਖੜੀ ਹੈ ਜੰਮੀ, ਐ ਪਾਣੀ ਮਨ ਨੂੰ ਬਰਫ਼ ਮੋਹ ਜਮਾ ਦੀਏ, ਨਹੀਂ ਤਾਂ ਪਾਣੀ ਉਹ ਥੱਲੇ ਨੂੰ ਜਾਂਦਾ ਭੱਜਦਾ ਹੈ। ਉਹਨਾਂ ਨੇ ਇਹੋ ਜਿਹੀ ਕਰ ਲਈ ਸੋਭਾ,
ਹਿਮਾ ਸੀ ਹਿਮਾਲਿਆ ਹਰ ਹਾਰ ਸੀ ਹਲਬਾ ਨੇਰ,
ਹਰ ਨਾਲ ਚਮਕਦਾ ਰਾਤ ਨੂੰ ਬਰਫ਼ ਚਮਕਦੀ ਹੈ, ਚਿੱਟੀ ਵੀ ਹੁੰਦੀ ਹੈ, ਪਾਣੀ ਪਾਣੀ ਦੀ ਧਾਰ ਕਾਲੀ ਹੋ ਜਾਂਦੀ ਹੈ, ਬੂਟਾ ਕਾਲੀ ਧਾਰ ਬਰਫ਼ ਦੇ ਕੋਈ ਚਿੱਟੀ ਹੁੰਦੀ ਹੈ, ਪਾਣੀ ਦਾ ਰੰਗ ਹੋਰ ਹੋ ਜਾਂਦਾ ਪਾਣੀ ਹੋਏ ਤੇ।
ਹਰ ਹਾਰ ਸੀ ਹਲਬਾ ਨੇਰ,
ਹਰ ਹਾਰ ਸੀ ਹਲਬਾ ਨੇਰ, ਹਲਬਾ ਨੇਰ ਦੇ ਵਿੱਚ ਉੱਥੇ ਉੱਪਰ ਸ਼ਿਵਜੀ ਦੇ ਗਲ ਚ ਜਿਹੜਾ ਹਾਰ ਹੈ ਨਾ ਸੱਪ ਦਾ ਚਿੱਟੇ ਦਾ, ਉਹਦੇ ਨਾਲ ਦਿੰਦੇ ਨੇ, ਜਾਂ ਉਹਦੀ ਜਿਹੜੀ ਕੰਜ ਚਮਕਦੀ ਹੈ ਇਹੋ ਜਿਹੀ ਚਮਕ ਚਮਕੇ ਦੇਣੀ ਹੈ ਨਾ ਉਹਨਾਂ ਨੇ। ਉਹ ਕਹਿੰਦੇ ਸ਼ਿਵਜੀ ਦੇ ਗੱਲ ਦਾ ਜਿਹੜਾ ਸੱਪ ਹੈ ਨਾ ਇਹ ਮਨ ਹੈ ਇਹੋ ਜਿਹਾ ਮਨ ਕੁਛ ਨੀ ਕਹਿੰਦਾ ਨਾ ਉਹਨੂੰ ਜਦੋਂ ਇਹ ਕੁਛ ਨਾ ਕਹੇ ਮਨ ਸੱਪ ਵਾਂਗੂ ਆਦਮੀ ਨੂੰ ਡੰਗ ਮਾਰਦਾ ਨਾ ਸੱਪ ਫਿਰ ਇਹ ਸੁਧਰ ਗਿਆ ਮਨ ਉਹ ਨਾਗੀ ਇੱਥੋਂ ਕਿਹਾ ਹੋਇਆ ਆ ਜਿਹੜਾ ਨਾਗ ਕਿਹਾ ਹੋਇਆ ਨਾ ਮਨ ਨੂੰ ਕਿਹਾ ਹੋਇਆ ਨਾ
ਹੰਸ ਕਹੇ ਸੀ ਹਾਜੀਪੁਰ ਦੇਖੇ ਮੋਹੀਅਤ ਹੈ
ਹੰਸ ਕਹੇ ਸੀ ਹਾਜੀਪੁਰ ਦੇ ਵਿੱਚ ਹੰਸ ਨਾਲ ਤਾਂ ਨੀ ਉਹ ਕਰਦੇ ਨੇ ਅੱਗੇ ਹੰਸ ਅਕੇਲਾ ਕਿਹਾ ਨੀ ਹੋਇਆ ਇਹ ਹਾਜੀਪੁਰ ਦੇ ਵਿੱਚ ਹੰਸਣਾ ਪਹਿਲਾਂ ਕੀਤੀ ਥੋੜੀ ਹੈ ਕਿਸੇ ਨੇ ਗੁਰਬਾਣ ਜੋ ਵੀ ਵੱਡੀ ਹੋਈ ਹੈ ਹਾਜੀਪੁਰ ਜ਼ਿਆਦਾ ਹੰਸ ਨਾਲ ਤੈਨੂੰ ਤਸ਼ਵੀਰ ਦਿੰਦੇ ਨੇ ਹਾਂਜੀ
ਚੰਦਨ ਸੀ ਚੰਪਾਵਤੀ ਚੰਦਰਮਾ ਸੀ ਚੰਦਰਾਗੇ
ਚੰਪਾਵਤੀ ਦੇ ਵਿੱਚ ਚੰਦਨ ਦੀ ਖੁਸ਼ਬੂ ਹੁੰਦੀ ਹੈ ਜ਼ਿਆਦਾ ਉਹਨਾਂ ਨੇ ਕਿਹਾ ਵੀ ਉਹ ਚੰਦਨ ਵਰਗਾ ਚੰਦਨ ਦੀ ਦੇਖੋ ਸਮੈਲ ਹੁੰਦੀ ਹੈ ਜਿੰਨਾ ਮਰਜ਼ੀ ਘਸਾਈ ਜਾਓ ਵਿੱਚੋਂ ਸਮੈਲ ਨਿਕਲਦੀ ਹੈ ਉਹ ਕਹਿੰਦੇ ਜਿਵੇਂ ਚੰਦਨ ਦੇ ਵਿੱਚ ਖੁਸ਼ਬੂ ਆ ਸਾਰੇ ਸਰੀਰ ਚ ਜਿੱਦਾਂ ਵੱਡੋ ਥੱਲੇ ਉਹ ਨਿਕਲਦਾ ਤੁਰਦਾ ਹੀ ਹੋਈ ਹੈ ਇਹ ਨੀ ਹੈ ਵੀ ਕਿਤੇ ਨਾ ਹੋਵੇ ਜੇ ਚੰਦਨ ਦੀ ਲੱਕੜੀ ਸਮੈਲ ਸਾਰੇ ਹੀ ਹੁੰਦੀ ਹੈ
ਚੰਦਰਮਾ ਸੀ ਚੰਦਰਾਗਿਰ
ਚੰਦਰਾਗਿਰ ਪਹਾੜ ਦੇ ਉੱਤੇ ਚੰਦਰਮੇ ਨਾਲ ਚੰਦਰਮੇ ਨਾਲ ਹੁਣ ਆਪਾਂ ਮਨ ਨੂੰ ਦੰਡੇ ਹੀ ਹਾਂ
ਚਾਂਦਨੀ ਸੀ ਚਾਂਦਗੜ੍ਹ ਜੋਨ ਜੋਹੀਅਤ ਹੈ
ਚਾਂਦਗੜ੍ਹ ਦੇ ਵਿੱਚ ਚੰਦਰਮੇ ਦੀ ਬਜਾਏ ਚਾਂਦਨੀ ਦੀ ਗੱਲ ਕਰਦੇ ਨੇ ਚੰਦਰਮੇ ਦੀ ਨੀ ਕਰਦੇ ਚਾਂਦਨੀ ਆਨੰਦ ਕੀ ਸਰ ਕੋ ਸੱਸੀ ਨਾਗਿਨ ਔਰ ਕਛੂ ਉਪਮਾਨ ਬਚੀ ਹੈ ਦਸਮ ਪਾਤਸ਼ਾਹ ਲਿਖਦੇ ਨੇ ਆਨੰਦ ਕੀ ਸਰ ਕੋ ਸੱਸੀ ਨਾਗਿਨ ਸਿਰਫ ਕਹਿੰਦੇ ਚੰਦਰਮਾ ਤੋਂ ਜਿਹੜੀ ਚਾਂਦਨੀ ਆ ਰਹੀ ਹੈ ਨਾ ਉੱਥੋਂ ਉਹਦੀ ਗੱਲ ਕਰਦਾ ਮੈਂ ਚੰਦਰਮਾ ਨੂੰ ਛੱਡ ਦਿਓ ਚੰਦਰਮਾ ਦੇ ਵਿੱਚ ਤਾਂ ਕੋਈ ਦੀਦ ਹੈ ਉਹਦਾ ਤਾਂ ਆਕਾਰ ਹੈ ਚੰਦਰ ਦਾ ਕੋਈ ਚਾਂਦਨੀ ਦਾ ਕੋਈ ਆਕਾਰ ਨਹੀਂ ਔਰ ਕਛੂ ਉਪਮਾ ਨਾ ਬਚੀ ਇਦੋਂ ਬੜੀ ਉਪਮਾ ਹੋਰ ਕੋਈ ਨੀ ਬਚੀ ਉਹ ਚਾਂਦਨੀ ਬੰਦੇ ਨੇ
ਜੋਨ ਜੋਹੀਅਤ ਹੈ
ਜੋਨ ਜੋਹੀਅਤ ਹੈ
ਚਾਂਦਨੀ ਸੀ ਚਾਂਦਗੜ੍ਹ ਜੋਨ ਜੋਹੀਅਤ ਹੈ
ਹਾਂ ਜਿਹੜੇ ਉਹ ਉਹਨਾਂ ਨੂੰ ਇਹੋ ਜਿਹੀ ਜੋਦੀ ਹੈ ਉਹਨੂੰ ਇਹੋ ਜਿਹੀ ਚੰਗੀ ਲੱਗਦੀ ਹੈ
ਗੰਗਾ ਸਮ ਗੰਗਧਾਰ
ਗੰਗਾ ਦੇ ਉੱਤੇ ਜਾ ਕੇ ਜਿਹੜੇ ਗੰਗਾ ਦੇ ਕਿਨਾਰੇ ਰਹਿੰਦੇ ਨੇ ਉਹ ਗੰਗਾ ਵਰਗੀ ਬਣਦੇ ਨੇ ਗੰਗਾ ਧਾਰ ਹੈ ਗੁਰਮਤ ਗਿਆਨ ਦੀ ਗੰਗਾ ਇਹ ਜੀ ਆਕਾਸ਼ ਚ ਉਤਰੀ ਹੈ ਪਹਾੜਾਂ ਚ ਉਤਰੀ ਹੈ ਉਹਨਾਂ ਨੇ ਇਹੋ ਜਿਹਾ ਬਣਾ ਲਿਆ ਗੰਗਾ ਨਾਲੇ ਬਣਾ ਲਿਆ ਸ਼ਿਵਜੀ ਦੀਆਂ ਜੱਟਾਂ ਚ ਜੀ ਉਹ ਕਹਾਣੀ ਬਣਾ ਲਈ ਹਾਂ
ਬਕਾਨ ਸੀ ਬੁਲੰਦਾਬਾਦ
ਬੁਲੰਦਾਬਾਦ ਦੇ ਵਿੱਚ
ਬਕਾਨ ਸੀ ਬੁਲੰਦਾਬਾਦ
ਬਕਾਲ ਵਰਗੀ ਹੈ
ਕੀਰਤੀ ਤੇ ਹਰੀ ਕੀ ਉਜਿਆਰੀ ਸੋਹੀ
ਜਿਹੜੀ ਕੀਰਤੀ ਦੀ ਉਜਾਰੀ ਇਹੋ ਜੀ ਸੋਹਣੀ ਲੱਗਦੀ ਹੈ
ਫਰਾ ਸੀ ਫਿਰੰਗੀ ਫਰਾ ਸੀਸ ਕੇ ਦਰੰਗੀ
ਫਰਾ ਸੀ ਫਿਰੰਗੀ ਫਿਰੰਗੀ ਜਿਹੜੇ ਨੇ ਯੂਰਪ ਦੇ ਦੇਸ਼ ਵਾਲੇ ਯੂਰਪ ਦੇ ਫਰਾਂਸੀ ਫਿਰੰਗੀ
ਫਰਾਂਸੀਸ ਕੇ ਦਰੰਗੀ
ਫਰਾਂਸੀਸ ਫਰਾਂਸੀਸੀ ਔਰ ਦਰੰਗੀ
ਮਕਰਾਨ ਮਕਰਾਨ ਕੇ ਮਰਦੰਗੀ
ਮਰਦਾਨ ਦੇ ਰਹਿਣ ਵਾਲੇ ਮਰਦੰਗੀ
ਤੇਰੇ ਗੀਤ ਗਾਈਅਤ ਹੈ
ਸਾਰੇ ਤੇਰੇ ਗੀਤ ਗਾਉਂਦੇ ਨੇ ਤੈਨੂੰ ਸਾਰੇ ਤੇਰੇ ਗੀਤ ਗਾਉਂਦੇ ਨੇ ਆਪਣੀ ਆਪਣੀ ਭਾਸ਼ਾ ਚ ਚਾਹੇ ਉਹ ਫਰੰਗੀ ਨੇ ਚਾਹੇ ਉਹ ਫਰਾਂਸੀ ਦੇ ਰਹਿਣ ਵਾਲੇ ਨੇ ਚਾਹੇ ਕਿਸੇ ਦੇਸ਼ ਦੇ ਰਹਿਣ ਵਾਲੇ ਨੇ ਸਾਰੇ ਤੇਰੇ ਗੀਤ ਗਾਉਂਦੇ ਨੇ ਤੈਨੂੰ ਸਾਰੇ ਹੀ ਮੰਨਦੇ ਨੇ
ਭਖਰੀ ਕਧਾਰੀ
ਪੱਖਰ ਦੇਸ਼ ਦੇ ਰਹਿਣ ਵਾਲੇ ਕਧਾਰੀ ਕਧਾਰ ਦੇ ਰਹਿਣ ਵਾਲਿਆਂ ਨੂੰ ਪੱਖਰੀ ਕਹਿੰਦੇ ਨੇ
ਗੋਰ ਗੱਖਰੀ ਗੁਰਦੇਜਾਚਾਰੀ
ਗੋਰ ਕੇ ਗੱਖਰੀ ਨੇ ਜਿਹੜੇ ਔਰ ਗੁਰਦੇਜਾਚਾਰੀ ਨੇ ਜਿਹੜੇ ਪੌਣ ਕੇ ਆਹਾਰੀ
ਤੇਰੇ ਨਾਮ ਤੇ ਆਈ ਤਾਂ
ਉਹ ਵਿਚਾਰੇ ਪੌਣ ਆਹਾਰੀ ਉਹ ਰਹਿ ਕੇ ਨਾ ਧਿਆਨ ਲਾਉਂਦੇ ਨੇ ਉੱਥੇ ਪੌਣ ਆਹਾਰ ਦੀ ਜ਼ਿਆਦਾ ਹੈ ਵੀ ਜਿਹੜੇ ਉੱਥੇ ਦੇ ਭਗਤ ਉਹ ਪੌਣ ਆਹਾਰੀ ਹੋ ਜਾਂਦੇ ਉਹ ਬਹੁਤਾ ਕਹਿੰਦੇ ਮਤਲਬ ਪਦਾਰਥ ਮਗਰ ਘੱਟ ਭਜਦੇ ਨੇ
ਪੂਰਵ ਭਲਾਓ ਕਾਮ ਰੂਪ ਔ ਕਮਾਓ
ਪੂਰਬੀ
ਪੂਰਬ ਪਲਾਊ
ਪਲਾਊ ਔਰ ਪੂਰਬ ਦੇ ਜਿਹੜੇ ਪਲਾਊ ਨੇ
ਕਾਮ ਰੂਪ ਔ ਕਮਾਊ
ਕਮਾਯੂ ਦੇ ਔਰ ਕਾਮ ਰੂਪ ਕਾਮ ਰੱਖਣ ਵਾਲੇ ਕਮਾਊ ਕਮਾਯੂ ਦੇ ਕਮਾਊ ਹੈ ਨਾ ਪਹਾੜ
ਸਰਬ ਠੌਰ ਮੈਂ ਬਰਾਜੇ ਜਹਾਂ ਜਹਾਂ ਜਾਈਆਂ ਤਾਂ ਹੈ
ਸਾਰੇ ਕਹਿੰਦੇ ਜਿੱਥੇ ਜਾਂਦੇ ਹਾਂ ਸਾਰੇ ਲੋਕ ਜਿਹੜੇ ਨੇ ਤੇਰੇ ਨਾਲ ਜੁੜੇ ਹੋਏ ਨੇ ਜਿੱਥੇ ਵੀ ਜਾਂਦੇ ਹਾਂ ਤੇਰੇ ਗੀਤ ਸਾਰੇ ਗਾਉਂਦੇ ਇਹ ਨੀ ਹੈਗਾ ਵੀ ਅੱਜ ਤੇਰੇ ਵਿਰੋਧੀ ਨੇ ਮੰਨਦੇ ਨੀ ਤੇਰੇ ਨਾਲ ਸਾਰੇ ਜੁੜਨ ਦੀ ਗੱਲ ਕਰਦੇ ਪਰਮੇਸ਼ਰ ਤੋਂ ਕੋਈ ਮਤਲਬ ਹੈ ਹਾਂ ਉਹਨਾਂ ਦੀ ਮਤਭੇਦ ਹੋ ਸਕਦੇ ਨੇ ਆਪਸ ਵਿੱਚ ਹੀ ਸੋਚਣ ਦੇ ਮਤਭੇਦ ਤਾਂ ਹੈ ਪਰ ਤੈਨੂੰ ਸਾਰੇ ਮੰਦਰ
ਪੂਰਨ ਪ੍ਰਤਾਪੀ ਜੰਤਰ ਮੰਤਰ ਤੇ ਅਤਾਪੀ
ਪੂਰਨ ਪ੍ਰਤਾਪੀ ਹੈ ਤੂੰ ਜੰਤਰ ਮੰਤਰ ਦਾ ਤੈਨੂੰ ਕੋਈ ਚਿੰਤਾ ਨੀ ਤੈਨੂੰ ਕੋਈ ਬਸ ਕਰ ਲੂ ਜੰਤਰ ਮੰਤਰ ਨਾਲ
ਨਾਥ ਕੀਰਤੀ ਤੇ ਹਰੀ ਕੋ ਨਾ ਪਾਰ ਪਾਈਅਤ ਹੈ
ਹੇ ਨਾਥ ਤੇਰੀ ਕੀਰਤੀ ਦਾ ਕੋਈ ਪਾਰ ਨੀ ਪਾ ਸਕਦਾ ਕੀਰਤੀ ਸਾਰੇ ਹੀ ਕਰਦੇ ਨੇ ਤੇਰੀ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ
ਤੋਹੇ
ਤੁਮਰਾ ਲਖਨ ਜਾਏ ਪਸਾਰਾ ਕੇਵਲ ਸਜਾ ਪ੍ਰਥਮ ਇੱਕ ਹੈ ਰੂਪ ਰੂਪ ਸਰੂਪਾ ਰੰਗ ਪਿਓ ਰਾਵ ਕਹੀ ਭੂਪਾ ਇਸ ਤਰੀਕੇ ਨਾਲ ਇੱਥੇ ਉਹਦੀ ਵਿਆਖਿਆ ਹੀ ਕੀਤੀ ਹੈ ਇਹਨੂੰ ਗੱਲ ਦੀ ਜਿਹੜੀ ਉਹ ਗੱਲ ਹੈ ਨਾ ਉਹਦੀ ਆਪ ਵਿਆਖਿਆ ਹੀ ਹੈ ਇਹਦੇ ਵਿੱਚ ਐ ਗੌਰ ਹੈ
ਤਾਂ ਪ੍ਰਸਾਦ ਪਾਦਲੀ ਛੰਦ ਅਦਵੈ ਅਨਾਸ
ਅਦਵੈ ਅਨਾਸ ਆਸਣ ਅਡੋਲ
ਅਦਵੈ
ਅਨਾਥ ਜਿਹੜਾ ਹੈ
ਅਦਵੈ
ਅਨਾਥ ਆਸਣ ਅਡੋਲ ਅਦਵੈ ਹੈ ਜਿਹੜਾ ਇੱਕ ਹੁੰਦਾ ਨਾ ਇੱਕ ਉਹ ਅਦਵੈ ਹੁੰਦਾ ਉਹ ਦਵੈਤ ਨਹੀਂ ਹੁੰਦੀ ਉਹ ਜਾਂ ਦੋ ਆਪ ਹੈ ਤਾਂ ਦਵੈਤ ਹੈ ਉਹ ਚ ਜਿੰਨਾ ਚਿਰ ਆਪ ਦੋ ਥੋਗੇ ਦਵੈਤ ਉਹਨਾਂ ਚਿਰ ਹੈ ਜਦ ਆਪ ਇੱਕ ਹੋ ਗਿਆ ਫਿਰ ਬਸ ਫਿਰ ਉਹ ਸਮਝ ਲੈਂਦਾ ਵੀ ਇਹ ਦਵੈਤ ਉਹਨਾਂ ਚਿਰ ਸੀ ਇਹ ਦੋ ਨੇ ਜੋ ਅਧਾਰ ਹੈ ਇੱਕ ਹੋਏ ਨੀ ਤਾਂ ਦਵੈਤ ਹੈ ਉਹਦੇ ਵਿੱਚ ਇੱਕ ਨੂੰ ਸਮਝ ਆ ਜਾਂਦੀ ਹੈ ਨਾ ਵੀ ਮੇਰੇ ਜਿਹੜੀ ਦਵੈਤ ਸੀ ਤਾਂ ਸੀ ਉਹਦਾ ਕਾਰਨ ਕੀ ਸੀ ਦਵੈਤ ਦਾ ਕਾਰਨ ਤਾਂ ਹੈ ਆਪ ਦਾ ਆਲ ਹੈ ਆਪਣੀ ਮਤ ਆਪਣੇ ਨਾਲ ਨਹੀਂ ਮਿਲਦੀ ਆਪਣੇ ਅੰਦਰ ਦੋ ਮਤਾਂ ਨੇ ਜਾਂ ਕਹਿੰਦਾ ਸੜਕ ਪਾਰ ਕਰਾਂ ਕਿ ਨਾ ਕਰਾਂ ਹੁਣ ਮਤ ਇੱਕ ਹੋਈ ਕਿ ਦੋ ਹੋਈ ਦੋ ਹੋ ਗਈ ਸੜਕ ਪਾਰ ਕਰਾਂ ਕਿ ਨਾ ਕਰਾਂ ਮਤਾਂ ਤਾਂ ਇਹਦੀਆਂ ਆਪਣੀਆਂ ਦੋ ਹੋ ਗਈਆਂ ਬਾਣੀ ਨੂੰ ਮੰਨਾ ਕਿ ਨਾ ਮੰਨਾ ਮਤਾਂ ਤਾਂ ਆਪਣੀਆਂ ਦੋ ਨੇ ਇਹਦੇ ਅੰਦਰ ਆਪਣੇ ਅੰਦਰ ਦੋ ਮਤਾਂ ਨੇ ਸੱਚ ਇਹਨੂੰ ਦਵੈਤ ਕਹਿੰਦੇ ਨੇ ਜਿੰਨਾ ਜਿਹੜੇ ਅੰਦਰ ਦੋ ਨੇ ਉਹਨਾਂ ਚ ਦਵੈਤ ਰਹੂਗੀ ਪਰ ਜਿਹੜਾ ਇੱਕ ਹੋ ਜੂਗਾ ਮਤ ਇੱਕ ਹੋ ਜੂਗੀ ਉਹਦੀ ਫਿਰ
ਅਦਵੈ ਅਨਾਸ
ਅਦਵੈ ਦੋਏ ਹੈ ਦੀ ਇੱਕ ਹੋ ਗਿਆ
ਅਨਾਸ
ਜਿਹੜਾ ਅਦਵੈ ਹੈ ਉਹੀ ਅਨਾਸ ਹੈ ਉਹਦਾ ਨਾਸ ਨਹੀਂ ਹੁੰਦਾ
ਆਸਨ
ਅਨਾਸ ਕਦ ਤੱਕ ਹੁੰਦਾ ਜਿੰਨਾ ਚਿਰ ਦੋ ਨੇ ਉਹਨਾਂ ਚ ਅਨਾਸ ਹੁੰਦਾ ਨਾ ਜੋ ਉਪਜੋ ਸੋ ਬਿਨਸ ਹੈ ਜਿਹੜਾ ਉਪਜਿਆ ਨਾ ਮਾਨੋ ਉਹਨੇ ਬਿਨਸਣਾ ਜਿੰਨਾ ਚਿਰ ਉਹ ਬਿਨਸਦਾ ਨੀ ਇੱਕ ਹੁੰਦਾ ਨੀ ਜਿੰਨਾ ਚਿਰ ਇੱਕ ਨੀ ਹੁੰਦਾ ਉਹਨਾਂ ਚਿਰ ਬਿਨਸਣਾ ਤਾਂ ਉਹਨੇ ਹੈ ਨਾਸ ਤਾਂ ਉਹਦਾ ਹੁਣ ਹੀ ਹੁਣ ਜੋ ਉਪਜਿਆ ਦੂਜਾ ਬਣਿਆ ਉਹਦਾ ਨਾਸ ਹੋਣਾ ਹੀ ਹੋਣਾ ਇਸ ਕਰਕੇ ਉਹਨੂੰ ਨਾਸ ਉਹਨੂੰ ਮਾਰਨ ਵਾਸਤੇ ਹੀ ਇਹ ਗੁਰਬਾਣੀ ਹੈ ਗੁਰਬਾਣੀ ਹੈ ਮਨ ਹੁਣ ਪੈਦਾ ਜੋ ਹੋਇਆ
ਆਸਣ ਅਡੋਲ
ਆਸਣ ਅਡੋਲ ਜੇ ਇਹ ਆਪ ਨੀ ਮਾਰੂ ਤਾਂ ਉਹਨੂੰ ਫਿਰ ਕਾਲ ਦੀ ਲੋੜ ਤਾਂ ਪੈਂਦੀ ਹੈ ਮਾਰਨ ਦੀ ਨਹੀਂ ਤਾਂ ਮਰਦਾ ਕਿਵੇਂ ਹੋ ਬੂਆ ਕੌਣ ਮਰਿਆ ਕਹਿੰਦਾ ਮੈਂ ਮਾਰਿਆ ਹੋ ਬੂਆ ਹੋਬੇ ਮਰੀਆ ਮਾਰਿਆ ਕਿ ਨਾ ਮੈਂ ਮਾਰਿਆ
ਹੋ ਬੂਆ ਮੈਂ ਮਾਰਿਆ
ਹੋ ਬੂਆ ਮਾਰਿਆ ਕਿ ਨਾ ਮੈਂ ਮਾਰਿਆ ਆਪਣੇ ਆਪ ਨੂੰ ਆਪੇ ਮਾਰਨ ਆਪਣਾ ਆਪੇ ਖਾਣ ਸਿਰ ਭੇਜ ਦਾ ਗੱਲ ਮਾਰਨਾ ਨੀ ਕਿਸੇ ਨੇ ਪੈਦਾ ਵੀ ਆਪੇ ਕੀਤਾ ਆਪਣੇ ਆਪੇ ਹੋਇਆ ਮਰਨਾ ਵੀ ਇਹਨੇ ਆਪਣੇ ਆਪੇ ਪਰ ਗੁਰਬਾਣੀ ਦਾ ਇਹਨੂੰ ਆਪਣੇ ਆਪ ਮਰਨ ਦੀ ਵਿਧੀ ਦੱਸਦੀ ਹੈ ਉਪਦੇਸ਼ ਨਾਲ ਮਰਨਾ ਇਹਨੇ ਉਹ ਬਸ ਹੋਬੇ ਛੱਡ ਦੇਣੀ ਹੈ ਹੋਰ ਮਰਨਾ ਕੀ ਹੈ ਹੋਬੇ ਛੱਡਣੀ ਹੋਈ ਹੈ ਹੋ ਬੂਆ ਹੋਬੇ ਛੱਡਣ ਨੂੰ ਹੋ ਬੂਆ ਕਹਿੰਦੇ ਨੇ ਹੋਬੇ ਜਾਗਦੀ ਹੋ ਬੂਆ ਹੋਬੇ ਵਰਗੀ ਹੋਰ ਨੀ ਮਰਿਆ ਕੁਛ ਵੀ ਹੋਬੇ ਛੱਡਤੀ ਹੋ ਬੂਆ ਹੈ ਮੈਂ ਮਾਰਿਆ ਆਪਣੇ ਆਪ ਹੀ ਮਾਰਿਆ ਆਪਣੇ ਆਪ ਦਾ ਅਹੰਕਾਰ ਆਪਣੇ ਆਪ ਹੀ ਮਾਰਨ
ਆਸਣ ਅਡੋਲ
ਆਸਣ ਅਡੋਲ ਪਰ ਫਿਰ ਕੀ ਹੁੰਦਾ ਫਿਰ ਆਸਣ ਅਡੋਲ ਹੋ ਗਿਆ ਜਾਂ ਹੋ ਬੂਆ ਮੈਂ ਮਾਰਿਆ ਹੋ ਗਿਆ ਆਸਣ ਅਡੋਲ ਹੈ ਫਿਰ ਨੀ ਮਨ ਡੋਲਦਾ ਮਨ ਡੋਲਦਾ ਉਹਨਾਂ ਚਿਰ ਜਿੰਨੇ ਚਿਰ ਹੁੰਦਾ ਮਾਇਆ ਨਾਲ ਜੁੜਿਆ ਹੋਇਆ ਕਰਕੇ ਮਾਇਆ ਨਾਲ ਜੁੜਿਆ ਹੋਇਆ ਕਰਕੇ ਮਨ ਡੋਲਦਾ ਮਨ ਮਾਇਆ ਜੋ ਡੋਲਦੀ ਹੈ ਕਬੀਰ ਮਾਇਆ ਡੋਲਣੀ ਹੁਣ ਜੇ ਟ੍ਰੇਨ ਚੱਲਦੀ ਹੈ ਵਿੱਚ ਬੈਠਾ ਉਹ ਤਾਂ ਉਹਨੇ ਚੱਲਣਾ ਹੀ ਹੈ ਨਾਲ ਟ੍ਰੇਨ ਦੇ ਭੱਜਣਾ ਹੀ ਹੈ ਹਵਾਈ ਜਹਾਜ਼ ਚ ਬੈਠਾ ਹਵਾਈ ਜਹਾਜ਼ ਜੇ ਭੱਜਦਾ ਤਾਂ ਆਪ ਨਾਲੇ ਭੱਜਦਾ ਧਰਤੀ ਤੇ ਬੈਠਿਆ ਜੇ ਧਰਤੀ ਘੁੰਮਦੀ ਅਸੀਂ ਨਾਲੇ ਘੁੰਮਦੇ ਹਾਂ ਇਸ ਕਰਕੇ ਫਿਰ ਕੁਛ ਨੀ ਹੈ ਸੰਸਾਰ ਚ ਅਸਥਿਰ ਹੈ ਇੱਥੇ ਸਭ ਕੁਛ
ਅਦਵੈ ਅਨੰਤ ਉਪਮਾ ਅਤੋਲ
ਅਦਵਾਏ ਅਨੰਤ ਉਪਮਾ ਅਤੋਰ। ਜਦੋਂ ਅਨੰਤ ਹੋ ਜਾਂਦਾ ਅਦਵਾਏ ਹੋ ਕੇ, ਫਿਰ ਉਹਦੀ ਉਪਮਾ ਕੀ ਹੈ?
ਅਤੋਲ।
ਕਹਿੰਦੇ ਉਹਦੀ ਉਪਮਾ ਕਿਸੇ ਨੂੰ, ਉਹ ਇੱਕ ਦੀ ਇੱਕ ਨਾਲ ਉਪਮਾ, ਹੋਰ ਕਿਸੇ ਨਾਲ ਉਪਮਾ ਨਹੀਂ ਹੁੰਦੀ। ਇੱਕ ਦੀ ਇੱਕ ਨਾਲ ਬਰਾਬਰੀ ਹੈ, ਜੈਸਾ ਤੂੰ ਜੈਸਾ ਤੁਸੀਂ, ਕਿਆ ਉਪਮਾ ਦੀਜੇ? ਫਿਰ ਉਹਦੀ ਉਪਮਾ ਨਹੀਂ ਦਿੱਤੀ ਜਾ ਸਕਦੀ।
ਅਛੈ ਸਰੂਪ ਅਭਿਆਕਤ ਨਾਥ,
ਅਛੈ ਸਰੂਪ ਹੈ, ਇੱਕ ਕੀ ਹੈ? ਅਛੈ ਸਰੂਪ ਹੈ,
ਅਭਿਆਕਤ ਨਾਥ,
ਅਭਿਆਕਤ ਹੈ, ਕਿਉਂਕਿ ਉਹ ਵਿਅਕਤੀ ਹੈ ਨੀ, ਕੋਈ ਆਦਮੀ ਤਾਂ ਹੈ ਨੀ। ਫਰਕ ਇਹਨਾਂ ਕਿ ਸੱਚਖੰਡ ਦੇ ਵਿੱਚ ਤਾਂ ਅਭਿਆਕਤ ਹੈ, ਇੱਥੇ ਇੱਥੇ ਵਿਅਕਤੀ ਹੁੰਦਾ ਹੋਇਆ ਅਭਿਆਕਤ ਹੈ। ਜਿਹੜਾ ਹਰ ਜਾਣਨ, ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾਲ ਜਾਣੋ ਮਾਨਸ ਦੇ, ਮਾਨਸ ਦੇ ਉਹਦੀ ਜ਼ਰੂਰ ਹੈ, ਪਰ ਉਹ ਮਾਨਸ ਦੇ ਹੁੰਦੇ ਹੋਏ ਵੀ ਮਾਨਸ ਦੇ ਨੂੰ ਮੰਨਣਾ ਨਹੀਂ ਚਾਹੀਦਾ, ਕਹਿੰਦੇ ਉਹਦਾ ਭੇਦ ਮੰਨੋ ਨਾ ਹੁਣ। ਜਿਹੜਾ ਤਾਂ ਇਸ ਰੂਪ ਦੇ ਵਿੱਚ ਹੈ ਕਿ ਦੇਹ ਹੁੰਦੇ ਹੋਏ ਇੱਕ ਹੋ ਗਿਆ, ਇੱਕ ਹੋਇਆ ਹੋਇਆ ਦੇਹ ਵੀ ਹੈਗੀ ਹੈ, ਉਹ ਤਾਂ ਹੈਗੀ ਖੜਗ, ਉਹ ਗਿਆਨ ਖੜਗ, ਆਪੇ ਗਿਆਨ ਖੜਗ, ਆਪੇ ਭਗਵਤੀ ਹੈ। ਉਹਨੂੰ ਵਰਤਣ ਵਾਲਾ ਜਿਹੜਾ ਹੈਗਾ ਸੱਚਖੰਡ, ਹੁਕਮ ਸੱਚਖੰਡ ਦਾ, ਉਹ ਹੱਥ ਹੈ, ਹੁਕਮ
ਹੱਥ,
ਉਹ ਹੁਕਮ ਦੇ ਹੱਥ ਵਿੱਚ ਹੈ ਨਾ ਖੜਗ। ਵਰਤਣ ਵਾਲਾ ਕੌਣ? ਵਰਤਣ ਵਾਲਾ ਕੋਈ ਆਦਮੀ ਨਹੀਂ ਹੈ, ਸੱਚਖੰਡ ਦੀ ਮਰਜ਼ੀ ਨਾਲ ਵਰਤੋਂਦੀ ਹੈ ਸਾਰੀ ਤਲਵਾਰ, ਉਹਦੀ ਮਰਜ਼ੀ ਹੁਕਮ, ਉਹ ਤਾਂ ਸੱਚਖੰਡ ਦੀ ਮਰਜ਼ੀ ਨਾਲ ਚੱਲਦਾ, ਉਹਦੇ ਹੱਥ ਚ ਕੀ ਹੈ? ਉਹਦੇ ਹੱਥ ਚ ਹੈ ਨੀ, ਉਹ ਤਾਂ ਸਾਰੀ ਉਹਦੀ ਮਰਜ਼ੀ ਨਾਲ ਚੱਲਦੇ ਨੇ ਸੱਚਖੰਡ ਦੀ ਨਾਲ, ਪਰ ਉਹ ਮੰਨ ਲੈ ਵੀ ਚੱਲਦਾ, ਮੈਂ ਦੂਏ ਵਿਚਾਰੇ ਮੰਨਦੇ ਨੀ, ਦੂਜਿਆਂ ਨੂੰ ਦੇਦਾ ਨੀ, ਹੁਕਮ ਦਾ ਹੱਥ ਹੈ ਉਹ ਗਿਆਨ ਖੜਗਾ। ਜਿਉਂ ਤੂੰ ਚਲਾਇਆ ਤੇ ਮੈਂ ਚੱਲਾਂ
ਸੁਆਮੀ,
ਸੁਆਮੀ ਜੇ ਮੈਂ ਚਲਾਉਂਦਾ ਤਲਵਾਰ ਚੱਲਦੀ ਹੈ, ਤਲਵਾਰ ਦੇ ਹੱਥ ਚ ਕੁਛ ਨੀ, ਕੁਛ ਨੀ। ਇਹਦਾ ਗੁੱਸਾ ਜਿਹੜਾ ਕਰਦੇ ਨੇ ਉਹ ਪਰਮੇਸ਼ਰ ਦਾ ਗੁੱਸਾ ਕਰਦੇ ਨੇ, ਜਿਹੜਾ ਇਹਦਾ ਵਿਰੋਧ ਕਰਦੇ ਨੇ ਉਹ ਪਰਮੇਸ਼ਰ ਦਾ ਵਿਰੋਧ ਕਰਦੇ ਨੇ। ਤਲਵਾਰ ਵਿਚਾਰੀ ਕੀ, ਇਧਰ ਨੂੰ ਮਰਜ਼ੀ ਚਲਾ ਦੋ, ਉਹਦਾ ਹੱਥ ਦੀ ਗੱਲ ਹੈ ਨਾ ਕਿੱਧਰ ਨੂੰ ਚਲਾਉਂਦਾ, ਉਹ ਚਲਾਉਣ ਵਾਲੇ ਦੀ ਗੱਲ ਕਰੋ ਤੁਸੀਂ, ਚੱਲਣ ਵਾਲੇ ਦੀ ਗੱਲ ਨਾ ਕਰੋ। ਇਸ ਕਰਕੇ ਭਗਤਾਂ ਦੀ ਗੱਲ ਨੀ, ਭਗਤਾਂ ਦੀ ਗੱਲ ਨੀ ਕੁਛ ਵੀ ਹੁੰਦੀ, ਭਗਤ ਨੀ ਕੁਛ ਵੀ ਹੁੰਦੇ ਆਪ, ਉਹ ਤਾਂ ਹੀ ਉਹ ਕਹਿੰਦੇ ਨੇ ਅਸੀਂ ਕੁਛ ਵੀ ਨੀ, ਮੈਂ ਨਹੀਂ ਕੁਛ ਹੋਰ, ਅਸੀਂ ਫਿਰ ਨੀ ਹਟਦੇ ਕਹਿਣ ਤੇ, ਅਸੀਂ ਰੌਲਾ ਪਾਇਆ ਗੁਰੂ ਹੈ ਫਲਾਨਾ ਟਿਪਕ, ਆਪ ਨੀ ਨਾ ਪਤਾ ਕਾਸੇ ਦਾ, ਜੇ ਤਾਂ ਗੱਲ ਦੀ ਹੋਵੇ ਸਮਝ ਫਿਰ ਤਾਂ ਨਾ ਕਹਿਣ। ਪੱਟਾਂ ਨੇ ਸੋਈਆਂ ਹੀ ਨੀ ਕਿਹਾ ਕਿਤੇ ਵੀ ਕੁਛ, ਜਿਹੜਾ ਕੋਈ ਪੱਟਾਂ ਨੇ ਕਿਹਾ ਉਹਦੇ ਅਰਥ ਗਲਤ ਲਾਏ ਨੇ ਨਾ ਲੋਕਾਂ ਨੇ ਜਾਣ ਬੁੱਝ ਕੇ, ਜਿਹੜੇ ਸੰਤਾਂ ਨੇ ਹੋਰ ਬਹੁਤ ਕੁਛ ਕਿਹਾ ਹੋਇਆ ਸੀ ਉਹਨਾਂ ਨੇ, ਉਹਨਾਂ ਦੀ ਮੱਤ ਸਾਰੀ ਉਹ ਖੂਚ ਪੈਂਦੀ ਸੀ, ਆਪਣੀ ਮੱਤ ਬਚਾਉਣ ਵਾਸਤੇ ਅਰਥ ਵਿਗਾੜੇ ਨੇ ਅਸੀਂ, ਜਿਹਨੇ ਅਰਥ ਕੀਤੇ ਨੇ ਨਾ ਹਿੰਦੂ ਮੱਤ ਨੂੰ ਬਚਾਉਣ ਵਾਸਤੇ ਕੀਤੇ ਨੇ, ਉਹ ਹੁਕਮ ਹੱਥ ਹੈ, ਜੇ ਤੂੰ ਚਲਾਇਆ ਤੇ ਮੈਂ ਚੱਲਾਂ ਕਹਿ ਤਾਂ ਫਿਰ ਤੁਸੀਂ ਕਹਾਉਣਾ ਕੀ ਚਾਹੁੰਦੇ ਸੀ, ਹੋਰ ਕੀ ਰਹਿ ਕੀ ਗਿਆ ਸੀ ਕਹਿਣ ਤੇ, ਉਹ ਦੱਸਣਾ ਚੀਜ਼ ਰਹਿ ਗਈ ਸੀ, ਉਹੀ ਗੁਰਬਾਣੀ ਜੋ ਸਾਬਤ ਕਰ ਦਿੰਦੇ ਯਾਦ ਲਿਖੀ ਪਈ ਹੈ। ਪਰ ਇਹ ਤਾਂ ਭਾਲਦੇ ਨੇ ਸੂਈ ਜਿੰਨਾ ਨੱਕਾ ਵੀ ਕੋਈ ਐਸੀ ਗਲਤੀ ਸਾਨੂੰ ਮਿਲੇ ਮਿਲਦੀ ਜੁਲਦੀ ਜਿੱਥੋਂ ਅਸੀਂ ਸਾਰਾ ਕੁ ਨਾਸ ਕਰਕੇ ਫਿਰ ਆਪਣੀ ਮਨਮਤ ਸ਼ੁਰੂ ਕਰਦੀ, ਇਹ ਤਾਂ ਜਰਾ ਗਰਾਹ ਭਾਲਦੇ ਹੁੰਦੇ ਨੇ ਲੋਕ, ਗਲਤ ਅਰਥ ਕਰਕੇ ਨਾ ਇੱਕ ਨੁਕਤੇ ਦੇ ਤੋੜ ਮਰੋੜ ਕੇ ਹੋਰ ਵੀ ਸਾਰੇ ਸਾਰੀ ਬਾਣੀ ਦੇ ਅਣਦੇਖੀ ਕਰ ਦਿੰਦੇ।
ਆ ਜਾਣ ਬਾਹੁ ਸਰਬਾ ਪ੍ਰਮਾਤ,
ਆ ਜਾਣ ਬਾਹੁ
ਸਰਬਾ ਪ੍ਰਮਾਤ,
ਸਰਬਾ ਪ੍ਰਮਾਤ, ਆ ਜਾਣ ਬਾਹੁ, ਬਾਂਹ ਕਿਹੜੀ ਹੈ ਦੀਦੀ ਹੈ ਤੁਹਾਨੂੰ ਬਾਂਹ, ਕਿਸੇ ਨੂੰ ਹੁਕਮ ਦਾ ਹੱਥ ਦੀਦਾ, ਬਾਂਹ ਤਾਂ ਦੀਦੀ ਨੀ ਜਿਹੜੀ ਚਲਾਉਂਦੀ ਹੈ, ਉਹ ਬਾਂਹ ਨੀ ਦੀਦੀ, ਉਹ ਡੋਰ ਨੀ ਦੀਦੀ ਜਿਹੜੀ ਪਾਈ ਹੋਈ ਹੈ ਇਹਦੇ,
ਸਰਬਾ ਪ੍ਰਮਾਤ
ਕਹਿੰਦਾ ਜਨ ਖਿੱਚੇ ਤਾਂ ਜਾਈਏ, ਕਬੀਰ ਕਹਿੰਦਾ ਹੁਕੂ ਕਰ ਰਾਮ ਕੋ ਮੁਤੀਆ ਮੇਰਾ ਲੋ ਗਲੇ ਹਮਾਰੇ ਜੇਬੜੀ, ਜਨ ਖਿੱਚੇ ਤਾਂ ਜਾਊ, ਜਿਧਰੋਂ ਖਿੱਚਦਾ ਤਾਂ ਕਰ ਦਿੰਦਾ ਉਧਰ ਹੀ ਬੋਲਣ ਲੱਗ ਜਾਂਦਾ, ਉਹੀ ਉਹ ਇਧਰ ਮੂੰਹ ਕਵਾ ਦਿੰਦਾ ਵੀ ਇਧਰ ਵੀ ਕਹਿੰਦੇ ਕੁਛ, ਉਹ ਦਿਖਾ ਦਿੰਦਾ ਜੋ ਦਿੱਖ ਸੋ ਬੋਲੇ ਜੋ ਪਿੱਖ ਹੈ, ਉਧਰ ਨੂੰ ਉਹ ਮੂੰਹ ਕਰ ਦਿੰਦਾ ਜੋ ਦੇਖਦਾ ਦੱਸ ਦਿੰਦਾ, ਉਹ ਦਿਖਾ ਕਿਉਂ ਰਿਹਾ, ਉਹ ਹੁਣ ਇਹ ਕੀ ਜਾਣਨ ਵੀ ਕੀ ਗੱਲ ਹੈ। ਕਬੀਰ